ਸਾਖੀ 19 ਦਿੱਲੀ ਤੋਂ ਗਵਾਲੀਅਰ। ਇਹ ਲਿਖੇ ਹੋਏ ਪ੍ਰਸੰਗ ਮਿਲਦੇ ਹਨ ਕਿ ਸ੍ਰੀ ਗੁਰੂ ਜੀ ਗਵਾਲੀਅਰ ਤੋਂ ਦਿੱਲੀ ਕੱਲੇ ਗਏ ਸਨ। ਕਿਸ ਪ੍ਰਕਾਰ ਕੱਲੇ ਗਏ ਸਨ, ਇਸ ਪ੍ਰਕਾਰ ਰਾਵਾਂ ਅੱਡ ਅੱਡ ਹਨ, ਪਰ ਅਸਲ ਕਾਰਨ ਕੀ ਸੀ ਇਨ੍ਹਾਂ ਨੂੰ ਲਗਭਗ ਸਾਰੇ ਇਹੀ ਮੰਨਦੇ ਹਨ। ਜੋ ਅੰਮ੍ਰਿਤਸਰੋਂ ਸਦਵਾਹ ਕੱਲਣ ਦਾ ਸੀ, ਅਰਥਾਤ ਇਹ ਸੀ ਕਿ ਪਾਤਸ਼ਾਹ ਪਾਸ ਇਹ ਸ਼ਿਕਾਇਤਾਂ ਅਤੇ ਚੁਗਲੀਆਂ ਪਹੁੰਚਦੀਆਂ ਰਹੀਆਂ ਸਨ ਕਿ ਗੁਰੂ ਜੀ ਸਿਪਾਹੀਆਂ ਵਾਲੀ ਰਵਸ਼ ਰੱਖਦੇ ਹਨ, ਫੌਜ ਭਰਤੀ ਕਰ ਰਹੇ ਹਨ, ਲੋਕਾਂ ਦੇ ਨਿਆਂ ਨਿਬੇੜਦੇ ਹਨ, ਇਨ੍ਹਾਂ ਤੋਂ ਪਾਤਸ਼ਾਹ ਦੀ ਪਾਤਸ਼ਾਹੀ ਨੂੰ ਬਹੁਤ ਖਤਰਾ ਹੈ। ਇਨ੍ਹਾਂ ਸ਼ਿਕਾਇਤਾਂ ਦੇ ਕਰਨ ਵਾਲੇ ਤੇ ਮੁਬਾਲਗੇ ਕਰਨ ਵਾਲੇ, ਪਾਤਸ਼ਾਹ ਤੱਕ ਪਹੁੰਚਾਉਣ ਵਾਲੇ ਆਪਣੇ ਘਰ ਦੇ ਵੈਰੀ ਦੀਵਾਨ ਚੰਦੂ ਵਰਗੇ ਧਰੋਹੀ ਤੇ ਤਸਬੀ ਕਾਜ਼ੀ ਆਦਿ ਸਨ। ਉਸ ਸਮੇਂ ਦਾ ਲੇਖਕ ਦਬਸਤਾਨ ਮਜ਼ਾਹਿਬ ਵਾਲਾ ਇਸ ਪ੍ਰਕਾਰ ਲਿਖਦਾ ਹੈ। ਉਮਰਾ ਦਸ਼ਾਵਰੀ ਹਾ ਪੇਸ਼ ਆਮਦ ਯਕੀ ਅਜ਼ਾ ਈਸਤ ਕੇ ਵਜੇ ਸਿਪਾਹੀਆਂ ਪੇਸ਼ ਗ੍ਰਿਫਤ ਬਾ ਬਰ ਖਿਲਾਫ਼ ਪਿਦਰ ਸ਼ਮਸ਼ੀਰ ਵਸਤ ਵਾ ਨੌਕਰਾਂ ਨਿਗਾਹ ਦਾਸਤ ਵਾ ਸ਼ਿਕਾਰ ਕਰਦਨ ਗ੍ਰਿਫਤ ਹਜ਼ਰਤ ਜੰਤ ਮਕਾਨੀ ਬਿਨਾ ਬਰ ਤਰਬ ਵਾਕਿਆਤ ਮੁਦਾਲਬਾ ਕੇ ਬਰ ਆਈਨ ਜ਼ਰੀਮਾ ਬਰ ਅਰਜਨ ਮਲ ਮੁਕਰਰ ਫਰਮੂਦੈ ਬੁਦੰਦ ਹਰ ਗੋਬਿੰਦਰਾ ਬਗਾਵਾਲੀਅਰ ਫਿਸਤਾਦ। ਉਸ ਸ੍ਰੀ ਗੁਰੂ ਹਰਗੋਬਿੰਦ ਬਾਬਤ ਬਹੁਤ ਕਠਿਨਾਈਆਂ ਸਨ। ਪਹਿਲੀ ਇਹ ਕਿ ਗੁਰੂ ਸਾਹਿਬ ਨੇ ਸਿਪਾਹੀਆਂ ਵਾਲੀ ਰਵਸ ਅਖਤਿਆਰ ਕਰ ਲਈ ਸੀ ਅਤੇ ਆਪਣੇ ਪਿਤਾ ਜੀ ਤੋਂ ਉਲਟ ਸ਼ਮਸ਼ੇਰ ਧਾਰਨ ਕਰ ਲਈ ਸੀ। ਫਿਰ ਸਿਪਾਹੀ ਨੌਕਰ ਰੱਖ ਲਏ ਸਨ ਅਤੇ ਸ਼ਿਕਾਰ ਕਰਨ ਜਾਂਦੇ ਸਨ। ਹਜ਼ਰਤ ਜਿਨ੍ਹਾਂ ਦਾ ਵਾਸਾ ਜਨਤ ਵਿਚ ਹੋਵੇ, ਭਾਵ ਜਹਾਂਗੀਰ ਨੇ ਆਪ ਦੇ ਪਿਤਾ ਸ੍ਰੀ ਗੁਰੂ ਅਰਜਨ ਮੱਲ ਉਪਰ ਲਾਏ ਜੁਰਮਾਨੇ ਦੀ ਵਸੂਲੀ ਲਈ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਭੇਜ ਦਿੱਤਾ। ਸੋ ਇਹ ਗੱਲ ਤਾਂ ਕਿਸੇ ਨਾ ਕਿਸੇ ਸੂਰਤ ਵਿਚ ਕਾਰਨ ਬਣੀ, ਪਰ ਕਿਸ ਵਿਉਂਤ ਨਾਲ ਗਵਾਲੀਅਰ ਕੱਲੇ ਗਏ, ਇਸ ਪਰ ਲੇਖਕਾਂ ਨੇ ਕੁਝ ਇਸ ਪ੍ਰਕਾਰ ਦਸਿਆ ਹੈ ਕਿ ਮਜਨੂੰ ਦੇ ਟਿੱਲੇ ਆਪ ਨੂੰ ਇਸ ਤਰ੍ਹਾਂ ਉਤਾਰਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਕਿਸੇ ਹਿੰਦੂ ਰਜਵਾੜੇ ਨੂੰ ਸਰਕਾਰੀ ਪ੍ਰਬੰਧ ਹੇਠ ਦਿੱਤਾ ਜਾਇਆ ਕਰਦਾ ਸੀ। ਨਾਲ ਗਏ ਸਿਪਾਹੀਆਂ ਅਤੇ ਘੋੜਿਆਂ ਲਈ ਤੇ ਜਮੁਨਾ ਤੋਂ ਪਾਰ ਉਤਾਰੇ ਦਾ ਸਮਾਨ ਸੀ। ਦਿੱਲੀ ਦੀਆਂ ਸੰਗਤਾਂ ਆਪ ਦੇ ਦਰਸ਼ਨਾਂ ਨੂੰ ਖੁੱਲੀਆਂ ਆਉਂਦੀਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਜਾਨਸ਼ੀਨ ਆਇਆ ਸੁਣ ਕੇ ਹਿੰਦੂ, ਮੁਸਲਮਾਨ, ਸਾਧੂ, ਸੰਤ, ਫਕੀਰ ਦਰਸ਼ਨ ਕਰਨ ਆਉਂਦੇ ਤੇ ਤਸੱਲੀ ਪਾ ਕੇ ਜਾਂਦੇ ਕਿ ਗੁਰੂ ਨਾਨਕ ਦੀ ਗੱਦੀ ਉੱਤੇ ਗੁਰੂ ਨਾਨਕ ਵਰਗਾ ਹੀ ਪੂਰਨ ਪੁਰਖ ਹੈ। ਇਨ੍ਹਾਂ ਵਿਚੋਂ ਦੋ ਇਕ ਫਕੀਰਾਂ ਦੇ ਨਾਮ ਵੀ ਤਵਾਰੀਖ ਗੁਰੂ ਖਾਲਸਾ ਨੇ ਦਿੱਤੇ ਹਨ। ਇਨ੍ਹਾਂ ਫਕੀਰਾਂ ਤੋਂ ਪਾਤਸ਼ਾਹ ਦੇ ਕੰਨੀ ਜੋ ਸੋਹ ਪਹੁੰਚੀ, ਸੋ ਗੁਰੂ ਸਾਹਿਬ ਦੇ ਹੱਕ ਦੀ ਕਿ ਉਹ ਪੂਰੇ ਦਰਵੇਸ਼ ਹਨ, ਚਾਹੋ ਠਾਠ ਸਿਪਾਹੀ ਆਨਾ ਹੈ। ਵਜ਼ੀਰ ਖਾਂ ਤੇ ਗੁੰਚਾ ਬੇਗ ਵੀ ਪਾਤਸ਼ਾਹ ਨੇ ਮੁਲਾਕਾਤ ਲਈ ਸਦਵਾਹ ਕੱਲੇ ਤੇ ਉਨ੍ਹਾਂ ਦੇ ਗੁਣਾਂ ਨੂੰ ਆਪ ਵੀ ਪਰਖਿਆ, ਪਰ ਜੋ ਖਤਰੇ ਖਦਸ਼ੇ ਵਿਦਰੋਹੀਆਂ ਬਿਠਾਏ ਸਨ ਹੁਣ ਵੀ ਦਾ ਲੱਗੇ ਕੰਨ ਭਰਦੇ ਸਨ। ਇਨ੍ਹਾਂ ਦੇ ਅਸਰਾਂ ਹੇਠੋਂ ਵੀ ਪਾਤਸ਼ਾਹ ਨਾ ਨਿਕਲਿਆ, ਪਰ ਉਨ੍ਹਾਂ ਦੇ ਪੱਖ ਦੀਆਂ ਗੱਲਾਂ ਅਤੇ ਅੱਖੀਂ ਡਿੱਠੀਆਂ ਗੱਲਾਂ ਦੇ ਕਾਰਨ ਇਹ ਵੀ ਅਗਲਬ ਨਹੀਂ ਪਾਸਦਾ ਕਿ ਕੋਈ ਸਖਤੀ ਨਾਲ ਹੁਕਮ ਜਾਰੀ ਕਰ ਦਿੱਤਾ ਹੋਵੇ ਕਿ ਪਕੜ ਕੇ ਲੈ ਜਾਓ, ਗਵਾਲੀਅਰ ਦੇ ਕਿਲੇ ਵਿਚ ਕੈਦ ਕਰ ਦਿਓ, ਕਿਉਂਕਿ ਐਸਾ ਕੋਈ ਬਹਾਨਾ ਪਾਤਸ਼ਾਹ ਨੂੰ ਨਹੀਂ ਦਿਸਦਾ ਸੀ ਕਿ ਜਿਸ ਨੂੰ ਜ਼ੁਰਮ ਕਹਿ ਕੇ ਕੈਦ ਦੀ ਸਜ਼ਾ ਦੇਵੇ, ਪਰ ਇਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਕੁਝ ਅਰਸਾ ਪੰਜਾਬ ਤੋਂ ਦੂਰ ਰੱਖੇ। ਸੋ ਗਵਾਲੀਅਰ ਭੇਜਣ ਦਾ ਤਰੀਕਾ ਜੋ ਉਸਨੇ ਅਖਤਿਆਰ ਕੀਤਾ ਕਿ ਉਹ ਪਾਤਸ਼ਾਹ ਆਗਰੇ ਵੱਲ ਦੌਰੇ ਚੜਿਆ ਤੇ ਆਗਰੇ ਦੇ ਇਰਦ ਗਿਰਦ ਸ਼ਹਿਰ ਸ਼ਿਕਾਰ ਦੀ ਸੂਰਤ ਅਖਤਿਆਰ ਕੀਤੀ ਅਤੇ ਗੁਰੂ ਜੀ ਨੂੰ ਨਾਲ ਚੱਲਣ ਲਈ ਨਿਯੁਤ ਲਿਆ। ਇਸ ਸ਼ਿਕਾਰ ਵਿਚ ਇਕ ਤਾਂ ਅਚਾਨਕ ਖੇਰ ਵੀ ਆਣ ਨਿਕਲਿਆ, ਜਿਸ ਨੂੰ ਗੁਰੂ ਸਾਹਿਬ ਨੇ ਅੱਗੇ ਵੱਧ ਕੇ ਪਾਤਸ਼ਾਹ ਦੇ ਦੇਖਦਿਆਂ ਉਸ ਦਾ ਵਾਰ ਢਾਲ ਉਤੇ ਲੈ ਕੇ ਪਛਾੜ ਦਿੱਤਾ। ਇਥੋਂ ਜਾਪਦਾ ਹੈ ਕਿ ਕਿਸੇ ਵਿਉਂਤ ਨਾਲ ਗਵਾਲੀਅਰ ਕਰ ਦਿੱਤਾ ਕੱਲ ਦਿੱਤਾ। ਕਈ ਲੇਖ ਲਿਖਦੇ ਹਨ ਕਿ ਗੁਰੂ ਦਰੋਹੀਆਂ ਨੇ ਪਾਤਸ਼ਾਹ ਨੂੰ ਉਸ ਦੇ ਇਤਬਾਰੀ ਨਜੂਮੀ ਮਾਰਫਤ ਇਹ ਖਤਰਾ ਪੈਦਾ ਕਰ ਦਿੱਤਾ ਕਿ ਤੁਹਾਡੇ ਉਤੇ ਕੋਈ ਮੁਸੀਬਤ ਆਉਣੇ ਵਾਲੀ ਹੈ, ਕੋਈ ਮਨਹੂਸ ਸਿਤਾਰਿਆਂ ਦਾ ਯੋਗ ਹੋ ਰਿਹਾ ਹੈ ਅਤੇ ਉਹ ਮੁਸੀਬਤ ਟਾ ਸਕਦੀ ਹੈ। ਜੇ ਕੋਈ ਖੁਦਾਰ ਸੀਧਾ ਆਦਮੀ 40 ਦਿਨ ਇਕਾਂਤ ਬੈਠ ਕੇ ਕੋਈ ਰੂਹਾਨੀ ਰਿਆਜ਼ਤ ਅਤੇ ਦੁਆ ਕਰੇ ਤਾਂ ਉਹ ਟਲ ਸਕਦੀ ਹੈ। ਇਸੇ ਪ੍ਰਕਾਰ ਦੀ ਕੋਈ ਗੱਲ ਪਾਤਸ਼ਾਹ ਤੋਂ ਅਖਵਾ ਕੇ ਉਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਵਿਚ ਭਜਵਾ ਦਿੱਤਾ ਤੇ ਅੱਗੋਂ ਗੁਰੂ ਦਰੋਹੀਆਂ ਦੀ ਤਕਰੀਬ ਇਹ ਸੀ ਕਿ ਜਾਂ ਤਾਂ ਕਿਲੇ ਵਿਚ ਹੀ ਗੁਰੂ ਸਾਹਿਬ ਦੀ ਜ਼ਿੰਦਗੀ ਮੁਕਾ ਦੇਵਾਂਗੇ, ਨਹੀਂ ਤਾਂ ਕਿਲੇ ਵਿਚ ਹੀ ਬੰਦ ਪਿਆ ਰਹਿਣ ਦੇਵਾਂਗੇ। اب تا پادشاہ پھر سدنا ہی بھول جاؤ گا جے کد یاد آیا تا ہور ترکیباں کر لواں گے پر حال اے گل کہ کنج بھیجے گئے ہور کھوج منگدی ہے ایک سوادلی وارتا کہ اس شیر شکار دے دنان دی اس پرکار دی لکھی ملدی ہے جدو آگرے ڈیرے لگ رہے سن ایک دن پادشاہ اتے گرو صاحب اکٹھے شکار چڑے شکار کردیا دور نکل گئے لگ پگ دوپہر ہو گئی اتے گرمی بہت ہو گئی پچھے مڑ پئے ایک سنگنی تھان دیکھ کے پادشاہ گھوڑے تو اتر کھڑوتا اس تو تھوڑی دور ہور سنگنی شاہ سی اس اتے گرو صاحب اتر پئے پادشاہ اس شاہ ہٹ بیٹھ گیا اتے ایک پنڈ دا واسی سیدھا سادہ آدمی آ نکلیا اس نے سنیا سی کہ گرو صاحب ایتھے آئے ہوئے ہن تے اج شکار کرن لئی ایتھے اگے لنگ گئے ایتھوں اگے لنگ گئے ہن دوروں پادشاہ نو دیکھ کے اس جاتا کہ اے گرو جی ہن اتے اس ویلے دو تین آدمی ہی کول سن اس ویلے چل درشن کر لواں چھیتی نال آ کے ان آدمیاں تو پوچھن لگا سچے پادشاہ جی کتھے ہن میں کچھ نظر پیٹ کرنی ہے پادشاہ نے کچھ گل سن لئی تے نوکراں نو اشارہ کیتا جو اس نو میرے کول آن دیو اس غریب نے پادشاہ کول پہنچ کے ٹکا اگے رکھیا تے متھا ٹیکیا عرض کیتی ہاتھ جوڑ پن عرض گزاری سچو پادشاہ گرپاری درشن کی ابلاخ کنیری سنو شاند بنتی میری دین دنی کو مالک ہیں سچو پادشاہ امک ہیں داس غریب جان کر موہی بنو سہائے مرت ہاتھ ہوئی اپر کامنا کوئی نہ ناتھ جمتے رکھ ہو دے کر ہاتھ سورج پرکاش گرنتھ پادشاہ کھیل تماشے دے رنگ وچ فردا چاوے بیٹھا سی سن کے مسکرایا تے سمجھ گیا کہ گرو صاحب دا سکھ ہے سچا پادشاہ انہاں نوں کہہ رہا ہے اتے جد میں پوچھیا کہ تسی کیوں سچا پادشاہ کہوندے ہو تاں انہاں کہیا اسی کسے نوں نہیں آکھدے کہ سانوں سچا پادشاہ کہو لوکی اپنے آپ روحانی پریم وچ ایہو جہے لفظ بول لیندے ہن ایہ گل ٹھیک ہی ہوئی کہ پنجاب تو اینی دور پھر آگرے تو باہر بن گراں دے آدمی اے لفظ ورتدے آندے ہن پھر کوئی سوچ وچ پی گیا اتے غریب نوں انگل دا اشارہ کر کے کہن لگا گرو اس طرف ہے اے سن کے غریب نے اپنا ٹکا چک لیا تے اس پاسے ٹر پیا جاندیا ملے گرو جی دے ساتھیاں تو پچھ کے اس برکھاں دی چنگی ہیٹ جا پہنچا جتھے گرو صاحب جی بیٹھے سن درشن کیتا من وچ ملہار ہویا ٹکا اگے تریا تے بینتی کیتی اے گرو میں تہاڈی شرن آیا ہاں انت کال میری سہایتا کرنی تہاڈا برد غریب نواز ہے میں غریب دی رکھیا کرو سن ستگر کرپال بخانا ومرو ستنا کلیانا ترم کرت کر کھاو آہارا ان دو انتے صدا سکارا نہ جم دوت دیکھ بے پاوے کر دے کا ستگر بچاوے سورج پرکاش آگرے وچ ایک وکری وارتا اس پرکار ہور ہے آگرے شہر وچ ایک سکھ دی پتری اسکھ دے ویائی ہوئی سی اے گرو درشنا نوں لوچ دی سی پر پتی اتے سورا آگیا نہیں سن دیندے گھر وچ ہر طرح روک دے کے بی بی اپنے اشنان ویلے اس ایکانت وچ ارداس کر دی رہی سری گرو سچ ایک کر اہیں سب کٹ کٹ کی سدھ کو لہیں تو مم آسا پورن کریے اپنو درسن یہاں دکھریے سورج پرکاش ایک دن ستگر جی نے اپنا برد سنبھالیا اتے اس بی بی دے گھر دی گلی ول گھوڑا پجاندے چلے گئے بی بی اسے ویلے پانی لے کے تر چھت اوپر نہاؤن گئی سی تے اشنان کردیا اسی طرح پکاری جے سچو گر انتر جامی پورے کامنا مم جگ سوامی یہاں آئے درشن دکھراوے مک منڈل دوت سدن سہاوے ستگر جی نے اتے کوڑا تھم لیا تے آواز دتی جس نو ترکھنا چاہتی سیں وہ آسا پورن لئی آ گیا ہے بی بی نے سن دے سار کپڑے پہن لئے تے اٹھ کے درشن کیتے ہتھ جوڑے متھا ٹیکیا اتنی پرسن ہوئی کہ آپا وارنے ہو گیا بار بار بنیرے تو وندنا کر دی تھڑک دے بلا نال بولی اے گرو تن ہو تسی پورن اوتار ہو میرے صدق بھروسے نو اہل کر دتا نے میرے منورت پورے کرو ਮੇਰਾ ਪਾਰ ਉਤਾਰਾ ਕਰਨਾ ਬੀਬੀ ਓਮ ਵੰਦਨਾ ਕਰਦੀ ਆਪੇ ਵਿਚ ਗੁੰਮ ਹੋ ਗਈ। ਸਤਿਗੁਰੂ ਨਾਮ ਦਾਨ ਕਲਿਆਣ ਦਾਨ ਬਖਸ਼ ਦੇ ਘੋੜੇ ਨੂੰ ਛੇੜਦੇ ਅੱਗੇ ਨਿਕਲ ਗਏ। ਜਿਵੇਂ ਦਿੱਲੀ ਤਿਵੇਂ ਆਗਰੇ ਗੁਰੂ ਜੀ ਆਪਣੇ ਸਤਨਾਮ ਦੇ ਪ੍ਰਚਾਰ ਅਤੇ ਜਗਤ ਦੇ ਉਧਾਰ ਦੇ ਕੰਮ ਵਿਚ ਲੱਗੇ ਰਹੇ। ਜਾਣਦੇ ਸਨ ਜੋ ਕੁਛ ਵਰਤ ਰਿਹਾ ਹੈ ਜੋ ਕੁਛ ਵਰਤਣਾ ਹੈ, ਪਰ ਸਾਈ ਰਜ਼ਾ ਵਿਚ ਰਾਜ਼ੀ ਹਰ ਸ਼ੋਕ ਤੋਂ ਅਤੀਤ ਸਦਾ ਆਤਮ ਰਸ ਵਿਚ ਸਦਾ ਸੁਖੀ ਅਤੇ ਆਪਣੇ ਅਰਸ਼ੀ ਬਾਬਲ ਦੀ ਸੇਵਾ ਦੇ ਕੰਮ ਨੂੰ ਲੱਗੇ ਰਹਿੰਦੇ, ਜਗਤ ਨੂੰ ਤਾਰਦੇ ਰਹਿੰਦੇ। ਆਪ ਦੇ ਆਗਰੇ ਵਿਚ ਪ੍ਰਚਾਰ ਬਾਬਤ ਸ੍ਰੀ ਕਵੀ ਜੀ ਲਿਖਦੇ ਹਨ, ਸੰਗਤ ਅਧਿਕ ਆਗਰੇ ਨਗਰ ਹਿਤ ਗੁਰ ਦਰਸ਼ਨ ਆਏ ਸਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।